नानक देव जी महाराज साडे सामने रख रहे हैं। पाख्या भाव आपार, जिहड़ी कृत उस दे उत्ते प्यार दी मोर नहीं, परमात्मा दे दरबार विच कबूल नहीं है। मनुख बहुत कुछ करता है प्यार करके नहीं, मजबूरी करके। तो तुसी आखोगे मजबूरी करके क्यों करता है, प्यार ते है नहीं फिर गुरुद्वारे आया, प्यार ते है नहीं फिर लंगर कराया, प्यार ते है नहीं फिर दान पुन कर रहा है, प्यार ते है नहीं फिर कथा कीर्तन सुन रहा है, क्यों सुन रहा है। तो महाराज कहिंदे आखे मंगे दे दे, दात करे दा, उन्हां दी कुछ कामना है। जगत तो नहीं पूरी हो सकती, शायद परमात्मा तो पूरी हो। कहिंदे ने ए दे ए दे ए दे, लेना है कुछ परमात्मा को, कुछ मंग है, मंग लेके आ गई है, कामना लेके आ गई, उंज नहीं प्यार नहीं है। जिवें संसार विच कहिंदे ने जिहड़ा संबंध है देण लैण दा है, ते जिथे देना है लैणा है लैणा है देना है, उन्हूं व्यापार कहिंदे ने। यह व्यापार बाजार विच भी चलदा है, यह व्यापार परिवार विच भी चलदा है, यह व्यापार मंदिर मस्जिद गुरुद्वारियां च भी चलदा है। इतना दान कीता, इतनी सेवा कीती, इतना पाठ पूजा कीता है, परमात्मा तू दे इस दे बदले च दे। आख है कहिंदे ने परमात्मा नूं, की कहिंदे ने, मंगे मंगदे ने, दे दे ऐ दे ऐ दे आओ दे, इस करके आया प्यार करके नहीं। परमात्मा तेरे नाल कोई प्यार नहीं ते ना तेरी समझ है, इतना पता चले है तू दे सकदा है बहुत कुछ, इस करके तेरे को लाया। हुण मैं अर्ज करा, अगर इस तरीके नाल गिनती करोगे तो चलो इंज कह लो 99% मनुख मंदिर मस्जिद गुरुद्वारे तीर्थां ते इसे करके ही जांदे ने, 1% नूं छड्ड के, इक नूं छड्ड के, बाकियां दा सारा यही है। इकबाल ने ते बड़ी कीमती नजम कह दित्ती इस संबंध विच। कहिंदा इबादत करते हैं जो लोग जन्नत की तमन्ना में, इबादत तो नहीं है एक तरह की तिजारत है, व्यापार कर दें लोग। अगर जन्नत दी भी मंग है तो तिजारत है, तो जन्नत दे च की है भाई, उत्थे अंगूरी शराब दे चश्मे ने, बोतलां च शराब नहीं है, दरिया पे वगदे, सिर्फ पियो ही नहीं इशनान भी करो, थे हद हो गई। कंचन दे महल ने और हो रहा है, पता है गालिब की कहिंदा है इस्लाम दे इस जन्नत नो, वो कहिंदा है बहिश्त तो हूर हो गिलमा इवजे तायत मैं ना मानूंगा, फिर मैं इस तरह दे खुदा ते खुदा दी जन्नत नो नहीं मनदा, मैं इनकारी। बहिश्त तो हूर हो गिलमा इवजे तायत मैं न मानूंगा, इन्हीं बातों से ऐ वाइज ज़ईफ ईमान होता है। इतने तू धर्म नु कमजोर कर रहे हैं, इस तरह का लालच धर्म नाल जोड़ के, इस तरह का धर्म फिर सियाणियां का धर्म नहीं हो सकता, भिखारियां का धर्म हो सकता है, कामना विच ग्रसे हुए लोगों का धर्म हो सकता है, ये कहने मेरे जैसे पुरुष का धर्म नहीं है, फिर ये कुछ भी नहीं है। बहिश तो होर हो गिलमा इवजे तायत मैं ना मानूंगा, इन्हीं बातों से ऐ वाइज ज़ईफ ईमान होता है। इकबाल एक होर गल भी अगे कर देना है, इबादत करते हैं जो लोग जन्नत की तमन्ना में, इबादत तो नहीं ये एक तरह की तिजारत है, और जो डर कर नारे दोजक से खुदा का नाम लेंदे, डरदे आया दोजकां तो, पहले ते जन्नत दे लोभ ने इबादत करन ते मजबूर कीता तिजारत, ते हुण जन्नत दा लोभ ते नहीं दोजक दा डर है, किधरे खुदा दोजक दे च ना पा दे। तो मैं अर्ज करा हर मनुख अपनी दोजक आप बनांदा, कतई रब नहीं बनांदा, कोई नरक परमात्मा ने नहीं बनाया, इतनी मैं अर्ज करा हर मनुख अपना नरक खुद बनांदा। अगर नरक भी परमात्मा ने बना के रखे है, उन्हों रहमान आखण की लोड़ नहीं, करीम आखण की लोड़ नहीं, बख्शिंदा आखण की लोड़ नहीं, दयालु आखण की लोड़ नहीं। और जिस तरह के नरक के नक्शे खिंचे गए ने, जिस तरह के दोजक की रूपरेखा बनाई गई है, ਜ਼ੰਬੂਰਾਂ ਨਾਲ ਮਾਸ ਨੋਚਿਆ ਜਾ ਰਿਹਾ, ਜ਼ਬਾਨ ਕੱਟੀ ਜਾ ਰਹੀ ਹੈ, ਬੰਦ ਬੰਦ ਕੱਟੇ ਜਾ ਰਹੇ ਨੇ, ਕੜਾਇਆਂ ਤਲਿਆ ਜਾ ਰਿਹਾ, ਦਲਦਲ ਦੇ ਸੁੱਟਿਆ ਜਾ ਰਿਹਾ। ਇਸ ਤਰ੍ਹਾਂ ਦੀ ਨਰਕ ਸਿੰਗਾਪੁਰ ਵਿੱਚ ਬਣਿਆ ਹੈ ਦੋਜ਼ਖ, ਟਾਈਗਰ ਬਾਮ ਕੰਪਨੀ ਹੈ ਉਸਨੇ ਬਣਾਇਆ ਹੈ। ਦੁਨੀਆ ਦੇਖਦੀ ਹੈ, ਪਹਿਲੀ ਤਾਂ ਫ੍ਰੀ ਸੀ, ਹੁਣ $10 ਉਹਨਾਂ ਟਿਕਟ ਰੱਖ ਦਿੱਤੀ ਹੈ, ਕਿਉਂਕਿ ਬਹੁਤ ਭੀੜ ਆਉਂਦੀ ਹੈ ਦੋਜ਼ਖ ਦੇਖਣ ਲਈ, ਨਰਕ ਦੇਖਣ ਲਈ ਬਹੁਤ ਸਾਰੇ ਆਉਂਦੇ। ਇਹ ਵੀ ਮੈਰਜ ਕਰਦੇ ਹਾਂ, ਦੋ ਤਿੰਨ ਦਫਾ ਦਾਸ ਨੂੰ ਵੀ ਦੇਖਣ ਦਾ ਮੌਕਾ ਮਿਲਿਆ। ਨਰਕ ਇਹੀ ਕੁਛ ਬਣਾਇਆ, ਕਿਸੇ ਨੂੰ ਕੜਾਹੇ ਚ ਤਲ ਰਹੇ ਨੇ, ਕਿਸੇ ਦੇ ਬੰਦ ਬੰਦ ਕੱਟ ਰਹੇ ਨੇ, ਕਿਸੇ ਦੀ ਜ਼ਬਾਨ ਕੱਟ ਰਹੇ ਨੇ ਕਿਉਂਕਿ ਝੂਠ ਬੋਲਦਾ ਸੀ, ਕਿਸੇ ਦੀ ਅੱਖਾਂ ਨੂੰ ਕੱਢਿਆ ਜਾ ਰਿਹਾ ਕਿਉਂਕਿ ਗਲਤ ਵੇਖਦਾ ਸੀ, ਕਿਸੇ ਨੂੰ ਦਲਦਲ ਦੇ ਸੁੱਟਿਆ ਜਾ ਰਿਹਾ। ਐਸੇ ਐਸੇ ਸਿਲਸਿਲੇ ਤੇ ਮੈਂ ਕਿਹਾ ਇਹ ਸਾਰਾ ਸਿਲਸਿਲਾ ਦੇਖ ਕੇ ਕਿਸਨੇ ਕਹਿਣਾ ਪਰਮਾਤਮਾ ਰਹੀਮ ਹੈ, ਕਰੀਮ ਹੈ, ਦਿਆਲੂ ਹੈ, ਕਿਰਪਾਲੂ ਹੈ? ਇਹ ਬੰਦੇ ਦੇ ਸਭ ਬਣਾਏ ਨੇ, ਕੋਈ ਪਰਮਾਤਮਾ ਨੇ ਨਹੀਂ ਬਣਾਏ। ਮਨੁੱਖ ਆਪਣਾ ਨਰਕ ਖੁਦ ਬਣਾਉਂਦਾ, ਜਿਤਨਾ ਜਗਤ ਨੂੰ ਦੁੱਖ ਦੇਈ ਜਾਂਦਾ ਉਤਨਾ ਹੀ ਆਪਣੇ ਲਈ ਦੁੱਖ ਸਹਿੜੀ ਜਾਂਦਾ, ਹੋਰ ਕੀ ਹੈ, ਹੋਰ ਕੁਛ ਨਹੀਂ ਹੈ। ਇਹ ਵੀ ਮਰਸ ਕਰਦੇ ਹਾਂ ਤੇ ਜਿਤਨਾ ਦੂਜੇ ਨੂੰ ਸੁੱਖ ਦਿੰਦਾ ਉਤਨਾ ਆਪਣੇ ਲਈ ਜੰਨਤ ਬਣਾਈ ਜਾਂਦਾ, ਹੋਰ ਕੀ ਹੈ। ਸੁੱਖ ਦੁੱਖ ਨਰਕ ਤੇ ਸਵਰਗ ਨੇ, ਨਾਮ ਜਪ ਕੇ ਮਨੁੱਖ ਨਰਕ ਤੇ ਸਵਰਗ ਤੋਂ ਉੱਚਾ ਉੱਠ ਜਾਂਦਾ, ਸੁੱਖ ਦੁੱਖ ਤੋਂ ਉੱਚਾ ਉੱਠ ਜਾਂਦਾ। ਸਵਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਾਧ। ਕਬੀਰ ਕਹਿੰਦੇ ਨਰਕ ਤੋਂ ਉੱਚਾ ਉੱਠ ਗਿਆ, ਸਵਰਗਾਂ ਤੋਂ ਵੀ ਬਚ ਗਿਆ, ਕਿਉਂਕਿ ਸੁੱਖ ਵੀ ਆਪਣੀ ਤਰ੍ਹਾਂ ਦਾ ਇੱਕ ਧੱਕਾ ਮਾਰਦਾ ਹੈ, ਦੁੱਖ ਵੀ ਗਿਰਾਉਂਦਾ ਹੈ, ਸੁੱਖ ਵੀ ਗਿਰਾਉਂਦਾ ਹੈ। ਬਹੁਤੇ ਬੇਈਮਾਨ ਹੋ ਜਾਂਦੇ ਨੇ ਸੁੱਖ ਕਰਕੇ, ਬਹੁਤੇ ਆਲਸੀ ਅਯਾਸ਼ ਹੋ ਜਾਂਦੇ ਨੇ ਸੁੱਖ ਕਰਕੇ, ਬਹੁਤੇ ਹੰਕਾਰੀ ਹੋ ਜਾਂਦੇ ਨੇ ਸੁੱਖ ਕਰਕੇ। ਸੁੱਖ ਨੇ ਨਹੀਂ ਕੁਛ ਕਰਨ ਦਿੱਤਾ, ਇਤਨਾ ਪਛਾੜ ਕੇ ਰੱਖ ਦਿੱਤਾ, ਰੱਬੀ ਆਨੰਦ ਨਹੀਂ ਮਾਣਨ ਦਿੱਤਾ, ਤੇ ਕਈਆਂ ਨੂੰ ਦੁੱਖ ਨੇ ਰੋਕਿਆ ਹੋਇਆ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਧਰੇ ਕਿਧਰੇ ਦੁੱਖ ਰੋਗ ਬਣਦਾ, ਕਿਧਰੇ ਕਿਧਰੇ ਸੁੱਖ ਰੋਗ ਬਣਦਾ। ਦੁੱਖ ਦਾਰੂ ਸੁੱਖ ਰੋਗ ਬਾਇਆ, ਕਿਧਰੇ ਕਿਧਰੇ ਜਦ ਸੁੱਖ ਰੋਗ ਬਣ ਜਾਏ ਤਾਂ ਫਿਰ ਪਰਮਾਤਮਾ ਕੋਲ ਇੱਕੋ ਹੀ ਦਾਰੂ ਹੈ, ਥੋੜਾ ਜਿਹਾ ਦੁੱਖ ਦਾ, ਇਹਨੂੰ ਚੋਟ ਮਾਰੀਏ ਸ਼ਾਇਦ ਆਵੇ, ਸ਼ਾਇਦ ਸੱਚ ਦੇ ਮਾਰਗ ਤੇ ਚਲੇ, ਸ਼ਾਇਦ ਕੋਈ ਸੰਭਲੇ। ਇੱਕ ਆਲਮ ਤੇ ਕਹਿੰਦਾ ਦੁੱਖ ਹਰ ਹਾਲਤ ਵਿੱਚ ਰੱਬ ਦੀ ਕਰੋਪੀ ਨਹੀਂ ਹੈ, ਇਹ ਜੀਵਨ ਨੂੰ ਨਿਖਾਰਦਾ ਹੈ, ਸੰਵਾਰਦਾ ਹੈ, ਬਹੁਤ ਕੁਛ ਦੁੱਖ ਦੀ ਭੱਟੀ ਦੇ ਚੋਂ ਹੀ ਨਿਕਲਦਾ ਹੈ। ਔਰ ਅੱਗ ਦੇ ਚੋਂ ਨਿਕਲ ਕੇ ਜੈਸੇ ਸੋਨਾ ਕੁੰਦਨ ਆਉਂਦਾ ਹੈ, ਸਾਫ਼ ਆਉਂਦਾ ਹੈ, ਮਨੁੱਖ ਵੀ ਦੁੱਖਾਂ ਦੀ ਭੱਟੀ ਤੋਂ ਨਿਕਲੇ ਬਿਨਾਂ ਮੁਸ਼ਕਿਲ ਹੈ ਸਾਫ਼ ਹੋ ਸਕੇ, ਸੁਥਰਾ ਹੋ ਸਕੇ, ਕਿਉਂਕਿ ਸੁੱਖ ਤੇ ਇਸ ਨੂੰ ਆਲਸੀ ਕਰ ਦਿੰਦਾ, ਸੁੱਖ ਤੇ ਆਯਾਸ਼ ਬਣਾ ਦਿੰਦਾ, ਗੁਸਤਾਖੀ ਮਾਫ ਸੁੱਖ ਤੇ ਹੰਕਾਰੀ ਬਣਾ ਦਿੰਦਾ, ਸੁੱਖ ਤੇ ਦਲਿਦਰੀ ਬਣਾ ਦਿੰਦਾ। ਔਰ ਜਿਤਨਾ ਸੁੱਖ ਵੱਧ ਜਾਂਦਾ ਉਤਨਾ ਸੁਤੰਤਰ ਹੋ ਜਾਂਦਾ, ਜਿਤਨਾ ਸੁਤੰਤਰ ਹੋ ਜਾਂਦਾ ਉਤਨਾ ਅਨੈਤਿਕ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਕਿਉਂਕਿ ਹੁਣ ਕੋਈ ਬੰਦਿਸ਼ ਹੀ ਨਹੀਂ। ਤੋ ਜਿਤਨਾ ਸੁਤੰਤਰ ਹੋ ਗਿਆ ਉਤਨੀ ਤਾਕਤ ਆ ਗਈ, ਜਿਤਨੀ ਤਾਕਤ ਆ ਗਈ ਉਤਨਾ ਅਨੈਤਿਕ ਹੋ ਗਿਆ, ਭ੍ਰਸ਼ਟ ਹੋ ਗਿਆ। ਭ੍ਰਸ਼ਟ ਹੋਣ ਵਾਸਤੇ ਕੋਈ ਤਾਕਤ ਚਾਹੀਦੀ, ਕਮਜ਼ੋਰ ਬੰਦਾ ਨਹੀਂ ਹੋ ਸਕਦਾ। ਤੋ ਸੁੱਖ ਤੇ ਮਨੁੱਖ ਦੇ ਕੋਲ ਸਾਰੀ ਇਨਸਾਨੀਅਤ ਖੋ ਲੈਂਦੇ ਨੇ। ਔਰ ਗੁਸਤਾਖੀ ਮਾਫ ਬੁਰਾ ਨਾ ਮਨਾਉਣਾ, ਬਹੁਤ ਸੁਖਿਆਰੇ ਮਨੁੱਖਾਂ ਕੋਲ ਇਨਸਾਨੀਅਤ ਵੀ ਨਹੀਂ ਆਉਂਦੀ, ਰੱਬ ਦੀ ਤੇ ਗੱਲ ਛੱਡੋ, ਇਹ ਵੀ ਮਰਜ਼ ਕਰਦੇ ਹਾਂ, ਕੁਛ ਵੀ ਨਹੀਂ ਆਉਂਦਾ, ਬੰਦ ਜਿਹੀਆਂ ਜ਼ਿੰਦਗੀ ਹੁੰਦੀ, ਹੋਰ ਕੁਛ ਵੀ ਨਹੀਂ ਆਉਂਦਾ। ਇੱਕ ਆਲਮ ਕਹਿੰਦਾ ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਕਹਿੰਦਾ ਜਦ ਵੀ ਮੈਨੂੰ ਕੋਈ ਗਹਿਰੀ ਚੋਟ ਲੱਗੀ, ਮੇਰੇ ਦਿਲ ਤੇ ਮੇਰੇ ਦਿਮਾਗ ਤੇ ਜਦ ਵੀ ਲੱਗੀ, ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਕੋਈ ਨਵਾਂ ਹੀ ਰਸਤਾ ਖੁੱਲਦਾ ਹੈ, ਕੁਝ ਮੈਨੂੰ ਨਵੀਂ ਸਮਝ ਮਿਲਦੀ ਹੈ। ਦੁੱਖ ਤੇ ਨਿਖਾਰ ਦੇਣੇ, ਸਵਾਰ ਦੇਣੇ। ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਇਹ ਪਹਿਲੇ ਹੀ ਅਵਤਾਰੀ ਪੁਰਸ਼ ਹੈ ਗੁਰੂ ਨਾਨਕ, ਜੋ ਦੁੱਖ ਨੂੰ ਦਾਰੂ ਕਹਿ ਰਿਹਾ। ਦੁੱਖ ਹਰ ਹਾਲਤ ਵਿੱਚ ਕਰੋਪੀ ਨਹੀਂ, ਦਾਰੂ ਹੈ। ਦੁੱਖ ਹਰ ਹਾਲਤ ਵਿੱਚ ਕਰੋਪੀ ਨਹੀਂ, ਕਿਧਰੇ ਕਿਧਰੇ ਦਾਤ ਹੈ। ਕੇਤਿਆਂ ਦੁੱਖ ਭੋਕ ਸਦਮਾਰ ਏ ਬੇ ਦਾਤ ਤੇਰੀ ਦਾਤ ਆ, ਅਨੰਤ ਦਾਤਾਂ ਦੇ ਚੋਂ ਤੇਰੀ ਇੱਕ ਦਾਤ ਹੈ। ਇਸ ਤੋਂ ਬਿਨਾਂ ਮਨੁੱਖ ਸੰਭਲਦਾ ਨਹੀਂ, ਮਨੁੱਖ ਪਸ਼ੂ ਹੋ ਜਾਂਦਾ, ਪਛੜ ਜਾਂਦਾ, ਪਿੱਛੇ ਚਲਾ ਜਾਂਦਾ। ਜਿੰਨੇ ਜਿੰਨੇ ਸੁਖਿਆਰੇ ਲੋਕ, ਬਹੁਤੇ ਸੁਖਿਆਰੇ ਲੋਕ ਗੁਸਤਾਖੀ ਮਾਫ 90% ਪਿੱਛੇ ਮੁੜ ਗਏ, ਪਸ਼ੂ ਹੋ ਗਏ, ਗੱਲ ਹੀ ਖਤਮ ਹੋ ਗਈ, ਇਨਸਾਨੀਅਤ ਤੇ ਮਿਟ ਗਈ, ਪਸ਼ੂ ਹੋ ਗਏ ਨੇ। ਦੇਵਤਾ ਹੋਣਾ, ਪਰਮਾਤਮਾ ਹੋਣਾ ਤੇ ਸੁਪਨਾ ਹੋ ਗਿਆ, ਮਨੁੱਖਤਾ ਵੀ ਨਹੀਂ ਰਹੀ, ਇਨਸਾਨੀਅਤ ਵੀ ਨਹੀਂ ਰਹੀ। زخم جب بھی کوئی ذہن و دل پہ لگا، زندگی کی طرف ایک دریچہ کھلا، ہم بھی گویا کسی ساز کے تار ہیں، چوٹ کھاتے رہے گنگناتے رہے۔ کہندا اج مینوں پتا چلے ہیگا تے میں تنتی ساز، پر جنے چر تک کوئی چوٹ نہ مارے، ضرب نہ پہنچائے، دے چو سنگیت نہیں نکلنا سی، راگ نہیں نکلنا سی۔ نکلے ہے ربی نغمے میرے چوں بھی نکلے نے، پر کچھ چوٹ کر کے دل دماغ نے کوئی زخم کھا دے نے، دل دماغ نو کوئی چوٹاں لگے نے۔ میرے دیکھے گستاخی معاف، 99% جنہاں نو دھارمک تل تے بہت وڈیاں کامیابیاں نصیب پائیاں، چوٹ کھا دے ہوئے منکھ نے، اور کچھ نہیں۔ دنیا تو بہت گہریاں چوٹاں لگیاں نے، یا اتنے سیانے آنگے، اتنے سیانے آنگے، سارا سنسار دکھ روپ باسدا ہوئے گا۔ جیسے مہاتما بدھ نو چوٹ تے کوئی نہیں لگی، لیکن دس پیا ایسا کچھ بھی نہیں جگت دچ جو ہے دی حالت دچ ہے، نہیں ہو جاندا ہے، یہ دس پیا اس نو، یہ گل چوٹ کر گئی، اپنی عقل چوٹ کر گئی، سیانپ چوٹ کر گئی۔ تو خیر لمکاوا نہ میں، تجارت چلدی ہے، وپار چلدا ہے، وپار دے وچ کی ہوندا ہے، دینا لینا، دینا لینا۔ اے پربھو اتنا دان دیتا ہے، اتنی سیوا کیتی ہے، اتنے پاٹ کیتے نے، اتنے پاٹ رکھوائے نے، بدلے تو یہ کر، وپار چلدا ہے، دینا لینا وپار ہے۔ بازار دچ بھی دینا ہے لینا ہے، کچھ ہتھوں دینا ہے، کچھ ہتھ نال لینا ہے۔ اکثر پروارک رشتے بھی اس طرح ہی آتے ہیں، دین لین دے سمبند، یہ بھی میں عرض کرتے ہیں۔ ایک پیرا دوجے پیرا نو دکھ دے وے، یہ سمبند نہیں رہے گا، دین لین دے سمبند ہے۔ وہ موتے سکھ چاہت ہیں، ہم اوتے سکھ چاہت ہیں۔ کبھی تلسی کہتے ہیں وہ مینو سکھ دے وے، میں اسنو سکھ دے، ہمارا رشتہ بنتا ہے، مجھے نہیں بنتا، دین لین دے سمبند ہے، مجھے نہیں بنتا۔ جگت دے رشتے دین لین تے کھڑے نے، وپار ہے۔ اگر پرماتما دا بھی یہ سمبند اسے تے ہی کھڑا ہے، میں اتنا کیتا ہے، جبکہ تو اتنا کیتا ہے، تیرا کیتا ہے ہی نہیں، کچھ کچھ بھی نہیں ہے، یہ جیون بھی اسے دا ہی دیتا ہوا ہے، تو کی رکھیں گا اس دے کو، ہے ہی نہیں کچھ۔ خیر اس نو تے میں نہ لمکاواں، لیکن ہیگے نے کچھ ایسے منک جو پرماتما نال سمبند جوڑ دے نے، کس آدھار تے، آنکھیں منگے دے دے، تو اے دے اے دے اے دے، پرماتما دیندا ہے، داد کرے دادار دیندا ہے، داد کرے اپنے بیچار۔ ایک تل نہیں بننے گالے، پرماتما دی دنیا دے دھارمک دنیا دے ایک تل جتنی گھالنا بھی ویرتھ نہیں جاندی۔ ہو سکتا ہے کوئی بویا ہویا بیج زمین دے نہ پنگرے تے پھل تک نہ پڑے، پر دھرم دی دنیا دے کوئی کرم ویرتھ نہیں جاندا۔ پتت پاون ہر برد سدائے، ایک تل نہیں پنے گالے، نہیں گھالنا ویرتھ جاندی، اُدی گھالنا ویرتھ نہیں جاندی، اُنوں پھل لگ دینا ہے۔ یہ گل وکھری ہے، بیج بون دے تے پھل لگن دے انترال بڑا ہے، گیپ بڑا ہے، تو سانو پتہ نہیں چلدا یہ سکھ ملے ہے کیڑے بوئے ہوئے بیج دا، یہ سفلتا ملی ہے کیڑے بوئے ہوئے بیج دی۔ یہ کوئی دنیاوی تھوڑا جہاں آرام ملے ہے، پتہ نہیں کیڑے بوئے ہوئے بیج دا۔ پر یہ جو چوٹ لگی ہے، جو دکھ آئے نے، جو سنتاپ آئے نے، پتہ نہیں کیڑے بوئے ہوئے بیج دے۔ اپنے کرم کی گت میں کیا جانوں، کبیر کہتے میں نے کچھ پتا میں کی کیتا ہے، کیونکہ بیج بون دے تے بیج پھل تک اپنا انترال بڑا ہے، وچے گیپ بڑا ہے، تو پتا نہیں چلتا کد میں کی کیتا سی، جس دا یہ انجام ہے، جس دا یہ پھل ہے۔ تو او داتا ویرتھ نہیں جان دینا انہاں کرماں نوں وی جو کامنا دے ادھین کیتے جاندے ہیں۔ پرماتما نال سمبند نہیں جڑدا ایسے لوگاں دا، کیوں؟ ਕਿਉਂਕਿ ਪਰਮਾਤਮਾ ਜਿਹੜੀ ਭਾਸ਼ਾ ਸਮਝਦਾ ਉਹ ਇਹਨਾਂ ਕੋਲ ਹੈ ਨਹੀਂ। ਤੇ ਤੁਸੀਂ ਆਖੋਗੇ ਪਰਮਾਤਮਾ ਦੀ ਭਾਸ਼ਾ, ਹਾਂ ਗੁਰੂ ਨਾਨਕ ਬਣਾ ਰਿਹਾ, ਇਹ ਭਾਵਨਾ ਨਾਲ ਲੰਗਰ ਵੰਡ ਰਿਹਾ। ਭਾਵਨਾ ਇਹ ਹੋਵੇ ਮੈਂ ਗੁਰੂ ਨੂੰ ਛਕਾ ਰਿਹਾ, ਕਿਸੇ ਮਨੁੱਖ ਨੂੰ ਨਹੀਂ ਛਕਾ ਰਿਹਾ। ਤਾਂ ਹੀ ਸੇਵਾ ਮਨੁੱਖ ਦੀ ਸੁਰਤ ਨੂੰ ਉੱਚਾ ਕਰੇਗੀ। ਲੋੜਵੰਦਾਂ ਨੂੰ ਛਕਾ ਰਿਹਾ, ਐਵੇਂ ਛਕਾ ਰਿਹਾ ਤੇ ਸੁਰਤੇ ਥੱਲੇ ਜਾਏਗੀ, ਕੁਛ ਵੀ ਨਹੀਂ ਹੈ। ਮਿੱਤਰਾਂ ਨੂੰ ਛਕਾ ਰਿਹਾ, ਪਰਿਵਾਰ ਨੂੰ ਛਕਾ ਰਿਹਾ, ਯਾਰਾਂ ਦੋਸਤਾਂ ਨੂੰ ਛਕਾ ਰਿਹਾ, ਸੁਰਤ ਉੱਚੀ ਨਹੀਂ ਉੱਠੇਗੀ, ਗੁਰੂ ਨੂੰ ਛਕਾ ਰਿਹਾ। ਐ ਗੁਰੂ ਤੇਰਾ ਸ਼ੁਕਰਾਨਾ ਤੇਰੀ ਸੇਵਾ ਦੇ, ਤੂੰ ਛਕ ਰਿਹਾ ਮੇਰੇ ਹੱਥੋਂ ਛਕ ਰਿਹਾ। ਬਸ ਇਤਨੀ ਭਾਵਨਾ ਹੀ ਸੁਰਤ ਨੂੰ ਉੱਚਾ ਕਰੇਗੀ, ਇਤਨੀ ਭਾਵਨਾ, ਇਤਨਾ ਕੁਛ ਕੀਤਾ ਹੋਇਆ, ਮਾਮੂਲੀ ਜਿਹਾ ਕੀਤਾ ਹੋਇਆ, ਬਹੁਤ ਉੱਚੀ ਖੁਸ਼ੀ ਝੋਲੀ ਚ ਪਾ ਦੇਗਾ। ਇਹ ਵੀ ਮੈਂ ਅਰਜ਼ ਕਰਦਾ। ਇਸ ਵਾਸਤੇ ਕਹਿ ਦਿੱਤਾ ਗਿਆ ਕਿ ਗੁਰ ਸੇਵਾ ਤਪਾਂ ਸਿਰ ਤਪ ਸਾਰ, ਮਹਾਨ ਤਪਾਂ ਦੇ ਚ ਇੱਕ ਮਹਾਨ ਤਪ ਹੈ। ਅਗਰ ਸੇਵਾ ਕਰਦਿਆਂ ਹੋਇਆ ਮਨੁੱਖ ਐਸਾ ਸੋਚੇ ਮੈਂ ਗੁਰੂ ਦੀ ਸੇਵਾ ਕਰ ਰਿਹਾ, ਕਿਸੇ ਮਨੁੱਖ ਦੀ ਨਹੀਂ, ਕਿਸੇ ਮਨੁੱਖ ਦੀ ਸੇਵਾ ਕਰ ਰਿਹਾ, ਤਾਂ ਫਿਰ ਜਿੱਥੇ ਮਨੁੱਖ ਖੜੇ ਨੇ ਤੂੰ ਉੱਥੇ ਹੀ ਖੜਾ ਹੈ, ਉਸ ਤੋਂ ਉੱਚਾ ਨਹੀਂ ਉੱਠ ਸਕੇਗਾ, ਕੁਛ ਵੀ ਨਹੀਂ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਕਹਿੰਦੇ ਨਾ ਹਰ ਸਿਮਰਨ ਤੇ ਸੇਵਾ ਦਾ ਆਖਰ ਢੰਗ ਤੇ ਹੈ ਨਾ, ਤੇ ਢੰਗ ਇਹ ਹੈ ਸੇਵਾ ਕਰ ਗੁਰੂ ਜਾਣ ਕੇ, ਪ੍ਰਭੂ ਜਾਣ ਕੇ, ਭਾਵੇਂ ਨਾ ਗੁਰੂ ਨੂੰ ਸੇਵਾ ਦੀ ਲੋੜ ਨਾ ਪ੍ਰਭੂ ਨੂੰ। ਸੰਸਾਰ ਨੂੰ ਲੋੜ ਹੈ, ਪਰ ਸੰਸਾਰ ਦੀ ਸੇਵਾ ਕਰਦਿਆਂ ਤੂੰ ਭਾਵਨਾ ਇਹ ਰੱਖ ਮੈਂ ਗੁਰੂ ਦੀ ਕਰ ਰਿਹਾ, ਤਾਂ ਹੀ ਉੱਚਾ ਉੱਠ ਸਕੇਗਾ ਵਰਨਾ ਨਹੀਂ, ਤਾਂ ਹੀ ਸੁਰਤ ਉੱਚੀ ਉੱਠ ਸਕੇਗੀ ਵਰਨਾ ਨਹੀਂ। ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ, ਕਾਮਨਾ ਕਰਕੇ ਕਰਮ ਕਰ ਰਿਹਾ, ਪਰ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਭਾਵਨਾ ਕਰਕੇ, ਕਿਉਂਕਿ ਭਾਵਨਾ ਹੀ ਸਮਝਦਾ ਹੈ ਪਰਮਾਤਮਾ। ਲੇਕਿਨ ਕਾਮਨਾ ਕਰਕੇ ਕੀਤੇ ਹੋਏ ਕਰਮ ਵੀ ਵਿਅਰਥ ਨਹੀਂ ਜਾਂਦੇ, ਦਾਤ ਕਰੇ ਦਾਤਾਰ ਉਹਨੂੰ ਵੀ ਫਲ ਲੱਗ ਜਾਂਦੇ ਨੇ, ਦੁਨੀਆ ਵੀ ਸੰਸਾਰਕ, ਪਰਮਾਤਮਾ ਦੀ ਪ੍ਰਾਪਤੀ ਨਹੀਂ ਆਉਂਦੀ। ਇੱਕ ਮਨੁੱਖ ਐਸਾ ਹੈ ਜੋ ਬਾਦਸ਼ਾਹ ਨੂੰ ਕਹਿ ਦੇਵੇ ਬਸ ਇਹ ਇਹ ਸਮਾਨ ਮੇਰੇ ਘਰ ਚ ਆ ਜਾਏ, ਤੇਰੀ ਲੋੜ ਕੋਈ ਨਹੀਂ। ਇੱਕ ਉਹ ਹੋਵੇ ਜੋ ਆਖੇ ਹੇ ਪ੍ਰਭੂ, ਹੇ ਬਾਦਸ਼ਾਹ ਤੂੰ ਆ ਜਾ, ਬਾਕੀ ਰਹਿਣ ਦੇ। ਜਿੱਥੇ ਬਾਦਸ਼ਾਹ ਆ ਗਿਆ ਬਾਕੀ ਤੇ ਆਪੇ ਆ ਗਿਆ ਸਭ ਕੁਛ, ਜਿੱਥੇ ਪਰਮਾਤਮਾ ਆ ਗਿਆ ਉੱਥੇ ਕਮੀ ਕੀ ਰਹਿ ਗਈ। ਅਮੀਰ ਖੁਸਰੋ ਕਹਿੰਦੇ ਨੇ ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਐ ਖੁਦਾ ਹੁਣ ਮੇਰਾ ਦੁਆ ਕਰਨ ਨੂੰ, ਅਰਦਾਸ ਕਰਨ ਨੂੰ ਜੀ ਨਹੀਂ ਕਰਦਾ। ਜਿਸ ਦਿਨ ਮੈਂ ਹੱਥ ਚੁੱਕੇ ਸਨ ਤੈਨੂੰ ਮੰਗਿਆ ਸੀ, ਹੁਣ ਤੈਨੂੰ ਮੰਗਣ ਤੋਂ ਬਾਅਦ ਹੁਣ ਹੋਰ ਮੈਂ ਕੀ ਮੰਗਾਂ। ਅਮੀਰ ਖੁਸਰੋ ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ, ਹੁਣ ਹੋਰ ਮੈਂ ਕੀ ਮੰਗਾਂ। ਹੋਰ ਮੰਗਣਾ ਕੁਝ ਚੰਗਾ ਹੀ ਨਹੀਂ ਲੱਗਦਾ, ਹੁਣ ਹੋਰ ਮੰਗਣਾ ਕੁਝ ਫੁਰਦਾ ਹੀ ਨਹੀਂ। ਬਾਦਸ਼ਾਹ ਘਰ ਦੇ ਚ ਆ ਗਿਆ, ਹੁਣ ਸਭ ਕੁਛ ਖੁਦਾ ਸੇ ਮੰਗ ਲਿਆ। ਬੜੀ ਕੀਮਤੀ ਗੱਲ ਦੋ ਸਤਰਾਂ ਚ ਕਹਿ ਗਿਆ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲੰਬੇ ਚੌੜੇ ਸ਼ਬਦ ਚ ਬਿਆਨ ਕਰ ਦੇਣ। ਘੜੀ ਆਪਣੇ ਚਾਲ ਨਾਲ ਚੱਲਦੀ, ਮੈਂ ਸ਼ਬਦ ਪਾਤਸ਼ਾਹ ਦਾ ਤੁਹਾਡੇ ਸਾਹਮਣੇ ਰੱਖਾਂ। ਹੁਣ ਢਾਡੀ ਹਰ ਗੁਣ ਗਾਵ ਦਾ ਜੇ ਹਰ ਪ੍ਰਭ ਭਾਵੇ, ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ, ਸੋ ਮੰਗਾ ਦਾਨ ਗੁਸਾਈਆਂ ਜਿਤ ਬੁੱਖ ਲੈ ਜਾਵੇ। ਇਹ ਅਕਾਲ ਪੁਰਖ ਤੇਰੇ ਦਰ ਦਾ ਮੈਂ ਢਾਡੀ ਹਾਂ, ਗੁਰੂ ਨਾਨਕ ਦੀ ਬਾਣੀ ਪਹਿਲੇ ਪਾਤਸ਼ਾਹ। ਇਹ ਢਾਡੀ ਤੇਰੇ ਗੀਤ ਗਾ ਰਿਹਾ, ਐਸਾ ਦਾਨ ਮੇਰੀ ਝੋਲੀ ਚ ਪਾ ਬੁੱਖ ਰਵੇ ਹੀ ਨਾ, ਮੁੜ ਕੇ ਕਦੀ ਤ੍ਰਿਸ਼ਨਾ ਹੀ ਨਹੀਂ, ਗੱਲ ਖਤਮ, ਮੁੜ ਕੇ ਮੈਂ ਕੁਛ ਮੰਗਣਾ ਹੀ ਨਾ। ਸਾਹਿਬ ਕਹਿੰਦੇ ਇਸ ਤਰ੍ਹਾਂ ਮੈਂ ਅਰਦਾਸ ਕਰ ਰਿਹਾ ਸੀ, ਅਰਦਾਸ ਕਬੂਲ ਹੋ ਗਈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ, ਢਾਡੀ ਨੂੰ ਬੁਲਾਇਆ, ਆਖਿਆ ਮੰਗੋ ਕੀ ਚਾਹੀਦਾ, ਹੁਣ ਦੱਸੋ ਕੀ ਚਾਹੀਦਾ। ਪਤਾ ਹੈ ਗੁਰੂ ਨਾਨਕ ਅਗਲੀ ਪੰਕਤੀ ਚ ਕੀ ਕਹਿੰਦੇ ਨੇ, ਪ੍ਰਭ ਦੇਖਦਿਆਂ ਦੁੱਖ ਬੁੱਖ ਲੱਥੀ ਢਾਡੀ ਕੋ ਮੰਗਣ ਚਿੱਤ ਨਾ ਆਵੇ। ਕੋਈ ਚੇਤਾ ਹੀ ਨਹੀਂ ਕੀ ਮੰਗੀ, ਗੱਲ ਖਤਮ ਹੋ ਗਈ, ਹੁਣ ਕੋਈ ਚੇਤਾ ਹੀ ਨਹੀਂ। ਪ੍ਰਭ ਦੇਖ ਦਿਆ ਦੁੱਖ ਬੁੱਖ ਲੱਥੀ ਢਾਡੀ ਕੋ ਮੰਗਣ ਚਿਤ ਨਾ ਆਵੇ। ਮਹਾਰਾਜ ਕਹਿੰਦੇ ਹੁਣ ਹੋਰ ਕੀ ਮੰਗੀਏ, ਕੁਝ ਮੰਗਣਾ ਚੇਤੇ ਹੀ ਨਹੀਂ ਆ ਰਿਹਾ। ਇਤਨਾ ਰਸ ਤੂੰ ਰਸਾਂ ਦੀ ਖਾਣ, ਪ੍ਰਕਾਸ਼ ਦਾ ਸੋਮਾ, ਆਨੰਦ ਦਾ ਕੇਂਦਰ, ਹੁਣ ਮੈਂ ਹੋਰ ਕੀ ਮੰਗਾਂ। ਵਿਣ ਤੋਂ ਦੋਹੋਰ ਅਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖਾਂ, ਤੈਨੂੰ ਛੋੜ ਕੇ ਅਗਰ ਮੈਂ ਕੁਛ ਵੀ ਮੰਗਿਆ ਤਾਂ ਸਿਵਾਏ ਦੁੱਖ ਤੋਂ ਬਿਨਾਂ ਹੋਰ ਕੁਛ ਨਹੀਂ। ਗੁਸਤਾਖੀ ਮਾਫ, ਜਗਤ ਪਰਮਾਤਮਾ ਕੋਲ ਦੁੱਖ ਹੀ ਮੰਗਦਾ, ਸੁੱਖ ਨਹੀਂ ਮੰਗਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਾਂ ਤੇ ਨਾ ਹੀ ਕੋ ਸੁਖੀ ਤਾਂ ਕੇ ਪਾਛੇ ਜਾਓ। ਜਿਸ ਤੋਂ ਅੱਜ ਤੱਕ ਕਿਸੇ ਨੂੰ ਸੁੱਖ ਨਹੀਂ ਮਿਲਿਆ, ਦੁੱਖ ਹੀ ਮਿਲਿਆ, ਉਹ ਦੁੱਖ ਲੋਕੀ ਪਰਮਾਤਮਾ ਤੋਂ ਵੀ ਮੰਗਦੇ ਨੇ, ਗੁਰੂ ਤੋਂ ਵੀ ਮੰਗਦੇ ਨੇ। ਜ਼ਿਆਦਾ ਖੁਲਾਸਾ ਨਾ ਕਰੀਏ। ਆਖੇ ਮੰਗੇ ਦੇਹੇ ਦੇਹ ਦਾਤ ਕਰੇ ਦਾਤਾਰ, ਤੋਂ ਦਾਤ ਨਾਲ ਸੰਬੰਧ ਜੁੜ ਜਾਂਦਾ ਹੈ ਇਸ ਤਰ੍ਹਾਂ ਦੇ ਕਰਮ ਕਾਂਡੀਆਂ ਦਾ। ਤਾਂ ਫਿਰ ਪਰਮਾਤਮਾ ਨਾਲ ਕਿਸ ਤਰ੍ਹਾਂ ਸੰਬੰਧ ਜੁੜੇ? ਭਾਵੇਂ ਪਹਿਲੀ ਪੰਕਤੀ ਸਤਿਗੁਰੂ ਕਹਿ ਗਏ ਨੇ, ਤਾਂ ਫਿਰ ਅੱਗੇ ਖੋਲਦੇ ਨੇ। ਫੇਰ ਕੇ ਅੱਗੇ ਰੱਖੀਏ ਜਿਤ ਦੇਸੇ ਦਰਬਾਰ, ਫਿਰ ਕੀ ਰੱਖੀਏ ਪਰਮਾਤਮਾ ਦੇ ਅੱਗੋਂ ਕਿ ਦਰਬਾਰ ਦੀ ਝਲਕ ਪੈ ਜਾਏ, ਪਰਮਾਤਮਾ ਦੀ ਝਲਕ ਪੈ ਜਾਏ। ਪਰਮਾਤਮਾ ਨਾਲ ਹੀ ਸੰਬੰਧ ਜੁੜੇ, ਦਾਤੇ ਨਾਲ ਹੀ ਸੰਬੰਧ ਜੁੜੇ, ਫਿਰ ਕੀ ਰੱਖੀਏ ਉਸ ਦੇ ਅੱਗੋਂ? ਕਾਮਨਾ ਨਾ ਰੱਖੀਏ ਤਾਂ ਫਿਰ ਕੀ ਰੱਖੀਏ? ਮੈਂ ਫਿਰ ਅਰਜ਼ ਕਰਾਂ, 99 ਫਜ਼ੀ ਦੀ ਲੋਕ ਤੇ ਆਪਣੀ ਕਾਮਨਾ ਰੱਖਦੇ ਨੇ ਰੋਜ਼ ਅਰਦਾਸ ਦੇ ਰਾਹੀਂ, ਖੁਦ ਅਰਦਾਸ ਕਰਕੇ ਜਾਂ ਅਰਦਾਸ ਕਰਾ ਕੇ। ਕਦੀ ਕਦਾਈ ਕੋਈ ਵਿਚਾਰਾ ਐਸਾ ਹੁੰਦਾ, ਕਈ ਦਫ਼ਾ ਗ੍ਰੰਥੀ ਸਿੰਘ ਅਰਦਾਸ ਭੁੱਲ ਜਾਂਦਾ, ਕਿਸੇ ਕਾਰਨ ਕਰਕੇ ਭੁੱਲ ਗਿਆ ਹੋਵੇ ਨਾਮ। ਮੈਂ ਤੇ ਦੁੱਖੇ ਲੋਕੀ ਦੁਆਲੇ ਪੈ ਜਾਂਦੇ, ਸਾਡਾ ਨਾਮ ਭੁੱਲ ਗਏ। ਮੁੱਦਤਾਂ ਹੋ ਗਈਆਂ ਨੇ ਪੜਦਿਆਂ ਘੱਟ ਘੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ, ਭਰੋਸਾ ਅਜੇ ਵੀ ਕੋਈ ਨਹੀਂ ਆਇਆ, ਯਕੀਨ ਅਜੇ ਵੀ ਨਹੀਂ ਬਜੇ। ਪਰ ਉਹਨਾਂ ਦੀ ਵੀ ਆਪਣੀ ਮਜਬੂਰੀ, ਕਿਉਂਕਿ ਕਾਮਨਾ ਦਾ ਸੰਬੰਧ ਹੈ ਗੁਰੂ ਨਾਲ, ਹੋਰ ਤੇ ਕੁਝ ਗੱਲ ਨਹੀਂ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੀ ਅੱਗੇ ਰੱਖੀਏ ਜਿਤ ਦੇਸੇ ਦਰਬਾਰ, ਫਿਰ ਕੀ ਰੱਖੀਏ ਪਰਮਾਤਮਾ ਦੇ ਅੱਗੋਂ ਉਸਦੀ ਝਲਕ ਮਿਲੇ, ਦਾਤਾ ਪ੍ਰਾਪਤ ਹੋਵੇ। ਤੇ ਮੂੰਹ ਨਾਲ ਫਿਰ ਕੀ ਬੋਲੀਏ ਜੇ ਮੰਗੀਏ ਨਾ? ਹੁਣ ਮੂੰਹ ਨਾਲ ਤੇ ਇਹ ਕਹਿੰਦੇ ਦੇਹ ਦੇਹ ਐ ਦੇ ਇਹ ਦੇ ਐ ਦੇ, ਤੇ ਚਲੋ ਇਹ ਨਾ ਆਖੀਏ ਤੇ ਹੋਰ ਕੀ ਬੋਲੀਏ? ਮੋਹ ਕੇ ਬੋਲਣ ਬੋਲੀਏ, ਫਿਰ ਹੋਰ ਕੀ ਬੋਲੀਏ? ਕਿਉਂਕਿ ਮੰਗ ਦਾ ਹੀ ਸੰਬੰਧ ਹੈ, ਅਸੀਂ ਜਦ ਵੀ ਜਾਂਦੇ ਹਾਂ ਐ ਦੇ ਐ ਦੇ ਐ ਦੇ, ਇਹ ਸੰਬੰਧ ਹੈ, ਇਹ ਬੋਲਦੇ ਹਾਂ। ਤੂੰ ਫਿਰ ਕੀ ਬੋਲੀਏ? ਚਲੋ ਇਹ ਨਾ ਬੋਲੀਏ ਇਹ ਦੇ ਇਹ ਦੇ ਐ ਦੇ, ਚਲੋ ਇਹ ਨਹੀਂ ਬੋਲਦੇ ਤਾਂ ਹੋਰ ਕੀ ਬੋਲੀਏ? ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਉਹ ਪਿਆਰ ਪਾਵੇ, ਜਿਸ ਨੂੰ ਸੁਣ ਕੇ ਉਸ ਨਾਲ ਰਿਸ਼ਤਾ ਜੁੜ ਜਾਏ, ਔਰ ਜਿਸ ਨੂੰ ਵਾਕਈ ਉਹ ਸੁਣਦਾ ਹੈ ਔਰ ਸੰਬੰਧ ਜੋੜ ਦਿੰਦਾ ਹੈ, ਤਾਂ ਫਿਰ ਕੀ ਹੈ? ਤਾਂ ਅਗਲੀ ਪੰਕਤੀ ਸਤਿਗੁਰੂ ਖੋਲਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੱਠ ਪੈਰ ਨੇ ਨਾ ਦਿਨ ਰਾਤ ਦੇ, ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ ਚ ਅਰਪਣ ਕਰਦੇ, ਇਹ ਤੇਰਾ ਨਹੀਂ ਹੈ ਪਰਮਾਤਮਾ ਦਾ। ਸੱਤ ਪੈਰ ਤੂੰ ਜੋ ਕੁਛ ਕਰਨਾ, ਧਨ ਕਮਾ, ਪਰਿਵਾਰ ਨਾਲ ਸੰਬੰਧ ਜੋੜ, ਸੰਸਾਰ ਨਾਲ ਸੰਬੰਧ ਜੋੜ, ਧਨ ਸੰਪਦਾ ਨਾਲ ਸੰਬੰਧ ਜੋੜ, ਖਾ ਲੈ ਪੀ ਲੈ ਇਸ਼ਨਾਨ ਕਰ ਸੌ ਆਰਾਮ ਕਰ, ਕੁਛ ਵੀ ਕਰ, ਇੱਕ ਪੈਰ ਅੰਮ੍ਰਿਤ ਵੇਲਾ ਇਹ ਅਰਪਣ ਕਰਦੇ। ਜੇ ਇਹ ਅਰਪਣ ਨਹੀਂ ਕੀਤਾ, ਇਹ ਵੀ ਤੂੰ ਆਪਣੇ ਕੰਮ ਚ ਵਰਤ ਲਿਆ, ਤਾਂ ਫਿਰ ਇੰਜ ਸਮਝ ਲਓ ਅਮਾਨਤ ਦੇ ਚ ਤੂੰ ਖਿਆਨਤ ਕੀਤੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਖਿਆਨਤ ਉਸ ਸਮੇਂ ਚ ਵੀ ਤੂੰ ਧਨ ਕਮਾਇਆ, ਉਸ ਸਮੇਂ ਦੇ ਚ ਵੀ ਤੂੰ ਸੁੱਤਾ ਰਿਹਾ, ਉਸ ਸਮੇਂ ਦੇ ਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ, ਨਹੀਂ, ਉਹ ਸਮਾਂ ਅਰਪਣ ਕਰਦੇ ਗੁਰੂ ਨੂੰ। ਔਰ ਉਸ ਵਕਤ ਜੋ ਪਰਮਾਤਮਾ ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਚ ਲਿਆ, ਆਪਣੇ ਚੇਤੇ ਦੇ ਚ ਲਿਆ। ਵਡਿਆਈ ਵਿਚਾਰ, ਇੱਕ ਮਿੰਟ ਮੈਂ ਇਸ ਦੇ ਉੱਤੇ ਲਵਾਂ। ਮਨੁੱਖ ਦੇ ਅੰਦਰ ਜਿਹੜਾ ਬਾਰ ਬਾਰ ਵਿਚਾਰ ਚੱਲਦਾ ਹੈ, ਉਹੀ ਇੱਕ ਦਿਨ ਕਿਰਦਾਰ ਬਣ ਜਾਂਦਾ ਹੈ। ਬਗੌਰ ਮੁਤਾਲਾ ਕਰਨਾ, ਅਗਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਤੇ ਉਹ ਸੋਚੇ ਚਲੋ ਵਿਚਾਰ ਹੀ ਕੀਤੀ ਹੈ, ਮੈਂ ਚੋਰੀ ਥੋੜੀ ਕੀਤੀ, ਇੱਕ ਉਦਾਹਰਣ ਮੈਂ ਦੇ ਰਿਹਾ। ਪਰ ਇਹ ਵਿਚਾਰ ਬਾਰ ਬਾਰ ਚੱਲਦਾ ਰਹੇ, ਚੱਲਦਾ ਰਹੇ, ਚੱਲਦਾ ਰਹੇ, ਇੱਕ ਦਿਨ ਚੋਰੀ ਕਰ ਬੈਠੇਗਾ, ਉਹ ਵਿਚਾਰ ਨਹੀਂ ਕਰਾ ਦੇਣੀ, ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸਦੇ ਕੋਲ ਕਰਾ ਲਏਗਾ। ਮੈਂ ਪੜ੍ਹ ਰਿਹਾ ਸੀ, ਕਵੀ ਦਿਨਕਰ ਹੋਏ ਨੇ ਹਿੰਦੁਸਤਾਨ ਵਿੱਚ, ਬੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਅਤੇ ਬਹੁਤ ਵੱਡੇ ਪੈਮਾਨੇ 'ਚ ਉਹ ਥਾਂ ਥਾਂ 'ਤੇ ਦੇਸ਼ ਵਿੱਚ ਸਨਮਾਨਿਤ ਹੋਏ। ਦਿਨਕਰ ਸੂਰਜ ਨੂੰ ਕਹਿੰਦੇ ਨੇ, ਉਹਨਾਂ ਦਾ ਤਖੱਲੁਸ ਸੀ, ਹਿੰਦੀ ਦੇ ਕਵੀ ਸਨ ਔਰ ਲੇਖਕ ਬਹੁਤ ਅੱਛੇ। ਉਹਨਾਂ ਨੇ ਇੱਕ ਆਪਣੀ ਆਪ ਬੀਤੀ ਲਿਖੀ ਹੈ, ਭਾਵੇਂ ਉਹ ਜੋੜਦੇ ਤੇ ਆਪਣੇ ਮਿੱਤਰ ਨਾਲ ਨੇ, ਪਰ ਕੁਛ ਸਿਆਣੇ ਕਹਿੰਦੇ ਨਹੀਂ ਇਹ ਉਹਨਾਂ ਦੀ ਜ਼ਿੰਦਗੀ ਦੀ ਘਟਨਾ ਹੋ ਸਕਦੀ, ਪਰ ਇਹ ਪਰਮਾਤਮਾ ਜਾਣੇ। ਪਰ ਚੂੰਕਿ ਉਹਨਾਂ ਨੇ ਆਪਣੇ ਮਿੱਤਰ ਨਾਲ ਜੋੜੀ ਇਹ ਕਹਾਣੀ ਤੇ ਮਿੱਤਰ ਦਾ ਬਨਾਵਟੀ ਨਾਮ, ਮੇਰੇ ਪੜੋਸ ਵਿੱਚ ਰਹਿਣ ਵਾਲਾ ਮੇਰਾ ਮਿੱਤਰ, ਉਸਨੇ ਕੁਛ ਸੂਦ ਤੇ ਪੈਸੇ ਲਏ ਸਨ ਸਾਹਮਣੇ ਮਾਰਵਾੜੀ ਕੋਲ, ਔਰ ਸਾਰਾ ਪਿੰਡ ਉਸੇ ਦਾ ਹੀ ਕਰਜ਼ਾ ਹੀ ਸੀ, ਔਰ ਜਿਸਨੇ ਇੱਕ ਦਫਾ ਕਰਜ਼ਾ ਦੇ ਦਿੱਤਾ ਜੀਵਨ ਭਰ ਉਸਦਾ ਕਰਜ਼ਾ ਚੁੱਕਦਾ ਨਹੀਂ ਸੀ, ਸੂਦ ਦਿੰਦਿਆਂ ਦਿੰਦਿਆਂ ਅਗਲਿਆਂ ਦੇ ਪ੍ਰਾਣ ਨਿਕਲ ਜਾਂਦੇ ਸਨ, ਇਸਨੇ ਵੀ ਲਿਆ। ਕਹਿੰਦਾ ਮੇਰੇ ਮਿੱਤਰ ਨੇ ਵੀ ਲਿਆ, ਤੇ ਦਿਨ ਰਾਤ ਉਸਦੇ ਅੰਦਰ ਇਹ ਵਿਚਾਰ ਚੱਲਦਾ ਸੀ, ਇਹਨੂੰ ਜੇ ਕਿਧਰੇ ਮੈਂ ਖਤਮ ਕਰ ਦਿਆਂ ਤੇ ਸਾਰੇ ਪਿੰਡ ਦੀ ਜਾਨ ਛੁੱਟ ਜਾਏ, ਮੇਰਾ ਫੰਦਾ ਵੀ ਛੁੱਟੇ, ਸਾਰੇ ਪਿੰਡ ਦੇ ਲੋਕ ਵੀ ਸੌਖੇ ਹੋ ਜਾਣ, ਸਾਰੇ ਔਖੇ ਨੇ, ਦੁਖੀ ਨੇ, ਠੀਕ ਹੈ ਵਕਤ ਸਿਰ ਕੰਮ ਤੇ ਦਿੰਦਾ, ਜਿਨ੍ਹਾਂ ਨੂੰ ਲੋੜ ਹੈ ਦੇ ਦਿੰਦਾ, ਫਿਰ ਜੀਵਨ ਭਰ ਖੂਨ ਚੂਸਦਾ ਛੱਡਦਾ ਨਹੀਂ। ਇਹ ਰੋਜ਼ ਸੋਚਣ ਲੱਗ ਪਿਆ, ਕਿਉਂ ਨਾ ਇਸ ਨੂੰ ਮਾਰ ਦੇਈਏ, ਖਤਮ ਕਰ ਦੇਈਏ, ਹਾਲਾਂਕਿ ਬਾਅਦ ਇਹ ਕਿਰਣਾ ਵੀ ਪੈਦਾ ਹੋਵੇ ਵੀ ਮੈਂ ਪੜ੍ਹਾ ਲਿਖਾ, ਕਾਨੂੰਨ ਨੂੰ ਸਮਝਣ ਵਾਲਾ, ਮੈਂ ਐਸਾ ਕਿਉਂ ਸੋਚਿਆ। ਪਰ ਇਹ ਵਿਚਾਰ ਚੱਲਦਾ ਸੀ, ਬਾਰ ਬਾਰ ਚੱਲਦਾ ਸੀ। ਦਿਨਕਰ ਕਹਿੰਦਾ ਇੱਕ ਦਿਨ ਇਸੇ ਹੀ ਵਿਚਾਰਾਂ ਦੇ ਹੱਥੋਂ ਮਜਬੂਰ ਹੋ ਕੇ ਗਿਆ, ਭਾਵੇਂ ਪੈਸੇ ਲੈਣ ਗਿਆ ਪਰ ਗਲਾ ਘੁੱਟ ਦਿੱਤਾ ਉਸਨੇ, ਉਸ ਮਾਰ ਦਿੱਤਾ ਉਸ। ਬਾਅਦ ਵਿੱਚ ਉਸਨੂੰ ਪਛੇਮਾਨੀ ਹੋਈ, ਐਵੇਂ ਕੀ ਕਰ ਬੈਠਾ। ਤੋ ਮੁਖਤਸਰ ਮੈਂ ਇਸ ਕਰਾਂ, ਭਾਵੇਂ ਇਸ ਲਿਖਤ ਦੇ ਉੱਤੇ 100 ਪੰਨੇ ਰੰਗੇ ਨੇ, ਕਵੀ ਦਿਨਕਰ ਨੇ ਵਿਸਥਾਰ ਸਹਿਰ ਲਿਖਿਆ ਇਸ ਕਹਾਣੀ ਨੂੰ, ਮੈਂ ਇੱਕ ਛੋਟਾ ਰੂਪ ਤੁਹਾਡੇ ਸਾਹਮਣੇ ਰੱਖਿਆ। ਰੋਜ਼ ਦੀ ਵਿਚਾਰ, ਹਰ ਵਕਤ ਦੀ ਵਿਚਾਰ ਕਿਸੇ ਵਕਤ ਕਿਰਦਾਰ ਬਣ ਜਾਂਦੀ ਹੈ। ਵਿਚਾਰ ਮਾਨਸਿਕ ਕਰਮ ਹੈ, ਪਰ ਇਹ ਮਾਨਸਿਕ ਕਰਮ ਹੀ ਸਰੀਰਕ ਕਰਮ ਬਣ ਜਾਂਦਾ ਹੈ। ਵਿਚਾਰ ਵਿੱਚ ਹੀ ਪਰਮਾਤਮਾ ਦੀ ਵਡਿਆਈਆਂ ਕੋਈ ਨਹੀਂ, ਵਿਚਾਰ ਵਿੱਚ ਹੀ ਪਰਮਾਤਮਾ ਨਹੀਂ ਹੈ, ਤਾਂ ਕਿਰਦਾਰ ਵਿੱਚ ਪਰਮਾਤਮਾ ਪ੍ਰਗਟ ਵੀ ਨਹੀਂ ਹੋ ਸਕਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸੋਚਣੀ 'ਚ ਹੀ ਪਰਮਾਤਮਾ ਨਹੀਂ, ਵਿਚਾਰਾਂ 'ਚ ਹੀ ਪਰਮਾਤਮਾ ਕੋਈ ਨਹੀਂ। ਉਹ ਦਿਆਲੂ ਹੈ, ਰਹੀਮ ਹੈ, ਕਰੀਮ ਹੈ, ਨਿਰਵੈਰ ਹੈ, ਨਿਰਭੈ ਹੈ, ਇਸ ਤਰ੍ਹਾਂ ਦੀ ਵਿਚਾਰ ਹੀ ਕੋਈ ਨਹੀਂ, ਇਸ ਤਰ੍ਹਾਂ ਦੀ ਸੋਚਣੀ ਕੋਈ ਨਹੀਂ। ਉਹ ਸਮਦ੍ਰਿਸ਼ਟ ਹੈ, ਐਸੀ ਸੋਚਣੀ ਕੋਈ ਨਹੀਂ, ਐਸੇ ਵਿਚਾਰ ਹੀ ਨਹੀਂ ਚੱਲਦੇ ਪਏ। ਇਸ ਮਨੁੱਖ ਦੇ ਕਿਰਦਾਰ ਦੀ ਸਮਦ੍ਰਿਸ਼ਟੀ ਨਹੀਂ ਪ੍ਰਗਟ ਹੋਵੇਗੀ, ਨਿਰਵੈਰਤਾ ਨਹੀਂ ਪ੍ਰਗਟ ਹੋਵੇਗੀ, ਕਿਉਂਕਿ ਵਿਚਾਰ ਦੇ 'ਚ ਹੀ ਨਹੀਂ। ਜੋ ਚੀਜ਼ ਵਿਚਾਰ ਦੇ 'ਚ ਨਹੀਂ, ਉਹ ਕਿਰਦਾਰ ਦੇ 'ਚ ਨਹੀਂ ਆਉਂਦੀ। ਹੁਣ ਮੈਂ ਹੋਰ ਵੀ ਅਰਜ਼ ਕਰਦਾ, ਇਸ ਨੂੰ ਧਾਰਮਿਕ ਲੋਕ ਇਸ ਤਰ੍ਹਾਂ ਕਹਿੰਦੇ ਨੇ, ਜੋ ਵਿਚਾਰ ਹੈ ਉਹੀ ਕ੍ਰਿਤ ਬਣਦੇ ਨੇ, ਪਰ ਕਦੀ ਕਦੀ ਐਸਾ ਹੁੰਦਾ ਹੈ ਜੋ ਵਿਚਾਰ ਦੇ 'ਚ ਹੈ ਉਹ ਕ੍ਰਿਤ ਦੇ 'ਚ ਨਹੀਂ ਹੈ, ਔਰ ਜੋ ਕ੍ਰਿਤ ਦੇ 'ਚ ਹੈ ਉਹ ਵਿਚਾਰ ਦੇ 'ਚ ਨਹੀਂ ਹੈ। ਕਦੀ ਕਦੀ ਐਸਾ ਹੋ ਜਾਂਦਾ ਹੈ। ਅਗਰ ਐਸਾ ਹੈ ਤੇ ਇਸ ਨੂੰ ਗੁਰਬਾਣੀ ਨੇ ਕਿਹਾ ਪਖੰਡ। ਮਨੁੱਖ ਪਖੰਡ ਕਰ ਸਕਦਾ ਹੈ, ਕੋਈ ਪਸ਼ੂ ਪਖੰਡ ਨਹੀਂ ਕਰ ਸਕਦਾ, ਕੋਈ ਕੀੜਾ ਮਕੌੜਾ ਪਖੰਡ ਨਹੀਂ ਕਰ ਸਕਦਾ। ਕ੍ਰਿਤ ਦੇ 'ਚ ਇਹ ਦਾਨ ਕਰ ਸਕਦਾ ਹੈ, ਦਾਨੀ ਦਿਖਾਈ ਦੇ ਸਕਦਾ ਹੈ। ਵਿਚਾਰ ਦੇ ਤਲ ਤੇ ਹੋ ਸਕਦਾ ਹੈ ਬੇਈਮਾਨ ਹੋਵੇ, ਗੁਸਤਾਖੀ ਮਾਫ। ਕ੍ਰਿਤ ਦੇ 'ਚ ਦਿਖਾ ਸਕਦਾ ਮੈਂ ਸਤਸੰਗੀ ਹਾਂ, ਰੋਜ਼ ਦਾ ਸਤਸੰਗੀ ਹਾਂ, ਬੈਠਾ ਸਤਸੰਗ ਦੇ 'ਚ। ਹੋ ਸਕਦਾ ਵਿਚਾਰ ਦੇ ਤਲ ਤੇ ਕੁਸੰਗਤ ਚੱਲ ਰਹੀ ਹੋਵੇ, ਸਤਸੰਗ ਦੇ 'ਚ ਬੈਠਿਆਂ ਕੁਸੰਗਤ ਚੱਲ ਰਹੀ ਹੋਵੇ, ਵਿਚਾਰ ਦੇ ਤਲ ਤੇ, ਸੋਚਣੀ ਦੇ ਤਲ ਤੇ। ਕ੍ਰਿਤ ਦੇ 'ਚ ਚਲੋ ਇਹ ਮੱਥਾ ਟੇਕ ਰਿਹਾ, ਕੀਰਤਨ ਸੁਣ ਰਿਹਾ, ਕੀਰਤਨ ਕਰ ਰਿਹਾ, ਕਥਾ ਕਰ ਰਿਹਾ, ਕਥਾ ਸੁਣ ਰਿਹਾ, ਕ੍ਰਿਤ। लेकिन विचार बिल्कुल इस तो उल्ट ने, बिल्कुल जो कुछ आख रहा है इस दे विचार ही नहीं है, झुक रहा है लेकिन गुरु तस्लीम ही नहीं है, कबूल नहीं है। कृत देच कुछ और ते विचार देच कुछ और, इनू कहते हैं पखंड। धन गुरु अर्जन देव जी महाराज कहते ने करम धर्म पाखंड जो दीसे, ये जो पखंड दिखाई दे रहे है कि कृत देच धर्म दिखाई दे रहे है पर विचार देच धर्म नहीं है, पखंड है। कृत देच धर्म दिखाई दे रहा है, जो दीसे जो दिखाई दे रहा है, तो दिखाई केड़ा देंदा इन अखां नूं जो शरीर दे तल ते प्रगट होवे, जो मन दे तल ते दिखाई नहीं देंदा। थानू की पता मेरे विचार की ने, तो मैनू की पता है तुसी की सोच रहे हो, थोड़े विचार की ने, पर परमात्मा नू पता है। कहिंदे ने सतसंगी दे अंदर, संत दे अंदर, भगत दे अंदर, अभ्यासी दे अंदर हर वक्त विचार दया दे चलदे ने, कृत दे च कदी कदी वह प्रगट करता है जिथे किधरे लोड़ पै जाए। पर दुष्ट दे अंदर हर वक्त विचारां दे च कठोरता ही चलती है, दुष्टपना चलता है, माड़े विचार चलते हैं। कृत दे च कदी कदी वह प्रगट करता है जिथे उसका मौका बन जाए। लफ्ज मैं फिर दोहरावां, संत दे अंदर, भगत दे अंदर दया दे विचार हर वक्त चलते हैं, प्रेम की सोचनी हर वक्त चलती है, निर्वैरता हर वक्त प्रगट होती है, समदृष्टि हर वक्त है, पर कृत देच उथे ही प्रगट होती है जिथे लोड़ पै जाए, उंज नहीं, क्योंकि उंज लोड़ ही नहीं किथे, वो कृत देच प्रगट करे अपनी दया नू, अपनी समदृष्टि नू, अपने प्रेम नू। पर एक दुष्ट दे अंदर विचार दे च बेईमानी हर वक्त चलती है, विचार दे चोरी हर वक्त चलती है, विचार दे दुष्टपना हर वक्त चलता है, पर कृत दे च प्रगट उथे आउंदा है जिथे उसकी लोड़ पै जाए, जिथे उसकी गर्ज होवे, वो दुष्टपना कृत दे तल ते प्रगट कर छड़दा है। विचार दे ते हर वक्त दुष्टपना चल रहा है, कृत दे तल ते किधरे किधरे प्रगट कर छड़दा है, जिवें हुण दिनकर दी गाथा मैं थोड़े सामने रखी, विचार ते उसके अंदर हर वक्त चल रहा है, कृत दे तल ते एक दिन प्रगट कर बैठा। विचार विच दया हर वक्त चलती है अभ्यासी दे, कृत दे च किधरे किधरे प्रगट करता है। विचार विच दुष्टपना हर वक्त चलता है दुष्ट दे, कृत दे च किधरे किधरे प्रगट करता है। लेकिन कदी कदी ऐसा होंदा है विचार विच ते कठोरता चल रही है, चोरी चल रही है, कृत दे तल ते दान प्रगट हो रहा है, पखंड। विचार दे ते कोई परमात्मा नहीं, ना कोई परमात्मा दी महिमा ते ना ही परमात्मा तो ही मुतासर है, कृत दे च गुरुद्वारे आया है, इनू कहिंदे ने पखंड। रब दे गुणा तो प्रभावित नहीं है, परमात्मा दे गुणा तो प्रभावित नहीं है, मंदिर मस्जिद गुरुद्वारे च आ गया है, ये मस्जिद च आवना पखंड, ये मंदिर दे च आवना पखंड, ये गुरुद्वारे च आवना पखंड, क्योंकि रब दे गुणा तो ते प्रभावित है नहीं, रब करके नहीं आया, और उसके विचार भी नहीं चलते इसके अंदर, उसकी सोचनी भी नहीं है, उसका चिंतन भी नहीं है, लेकिन फिर भी धार्मिक कर्म ये कर रहे है और धर्म तल ते कुछ भी कर रहे है, इनू कहिंदे ने पखंड। अखां नाल दिखाई दे रहे है धार्मिक कर्म है, पर इस धार्मिक कर्म की कोई बुनियाद नहीं है, जड़ नहीं, क्योंकि विचार दे ते है नहीं। इस वास्ते गुरु अर्जन देव जी महाराज कहिंदे ने करम धर्म पाखंड जो दिसे, ये जो दिखाई दे रहे है पखंड, विचार दे च नहीं है। विचार पहले होवन ते वह किरदार बने, उस किरदार की बुनियाद है, चाहे शुभ है ते चाहे अशुभ है। कई दफा ऐसा होंदा है कृत दे च अशुभ हो गया लेकिन विचार दे च अशुभ नहीं सी, तो मैं अर्ज करा उसनों अशुभ नहीं कह सकते सी। कृत दे च पाप हो गया लेकिन विचार दे च पाप नहीं सी, तो ये पाप नहीं है, कम से कम परमात्मा की दुनिया च पाप नहीं है। एक उदाहरण मैं दे दें, छेवें पातशाह दे घोड़े की लगाम एक बिरध माता ने पकड़ ली, लंबी चौकड़ी गाथा है, साखी है, तो माता पता की कहन लग पई हाथ जोड़ के, तू पतत मैं पतत पावन, तू पतत मैं पतत पावन। हूं सीधे ये गाला कढ़ने वाली गल है, गुरु नु आखना तू पापी है, कही जा रही है, तू पतत मैं पतत पावन, तू पतत पावन, मैं तेरे पाप धोने वाली। सेवादार ने पकड़ लिया, पीछे खिंच के जो है सुटिया। मूर्ख एक ही आख रही है। छेवें पातशाह कहन लगे, बड़ा सोहना संबंध जुड़िया होया सी, तू की कीता, आण दे सन कोल मेरे। ये ठीक कह रही है जो कुछ, इस दे जो विचार ने मैं देख लेना। तू कृत देखदा पिया, असि विचार देखते हैं, छड इस दी कृत नू। जे बाहरों भुल चुक बोल दे भी खरे हर माणे, बाहरों गुस्ताखी कर गए, बाहरों गलत बयानी हो गई है, विचार दे तलते नहीं, सोचनी दे तलते नहीं। कई दफा मनुख बाहर बड़ी नेकी कर रहे है, भलाई कर रहे है, पर सोचनी दे तलते नहीं है, विचार दे तलते नहीं है। बाहर तो बहुत भला कर रहे है, पर ए भलाई उसके विचारां विच नहीं, उसकी सोचनी नहीं है, उसकी कोई बुनियाद नहीं है, उसकी कोई जड़ नहीं है, उसकी कोई आधारशिला नहीं है। इस वास्ते साहिब कहंदे ने, अठ पैरां दे चों ओ इक पैर अमृत वेला, ओ तुम गुरु नू अर्पण कर, वो तेरा नहीं है। और इस विषय दे अमृत वेले की महानता दे भाई नंद लाल ने बड़े गीत गाए ने, भाई गुरदास जी ते कमाल करते ने। वो ते कहंदे ने, मैं अपने शरीर नू जला के खाक बना के उसके कदमां तो निछावर करा, जो अमृत वेले उठता है ते गुरु की भगती करता है, परमात्मा का नाम जपता है, मैं उसके रस्ते च बिछा दिया। ईरानी सूफी संत शेख सादी कहंदे, दुआ कुनबा शब चों गदाया सोज, अगर मैं को नहीं बादशाही बरोज। ये फकीर कहंदा, जे तू दिन दे समय बादशाहां दी तरह जीवना चाहना है, तो रात दे चौथे पैर खुदा दे अगो मंगता बन जा, भिखारी बन जा, ताई तवाजन पूरा होगा, ताई संतुलन कायम होगा। अमृत वेला सच नाओ वड़ियाई विचार। चलो ये ना करिए, ऐसा ना हो सके, अमृत वेला भेट ना कर सकी है, तो उस वड़े दियां वड़ियाइयां दी विचार भी ना कर सकी है, क्योंकि जिहड़ी विचार करिए यही विचार अगां चल के प्यार बन जाती है। यह भी मैं अर्ज करते हैं, वही जीवन का आधार बन जाती है, वही किरदार दे प्रगट होण लग पैंदा, कृत दे प्रगट होण लग पैंदा। तो परमात्मा दे वड्याइयां दी कोई विचार भी नहीं, इस वास्ते वड्याइयां नाल कोई प्यार भी नहीं पैदा होया, उसकी महिमा नाल कोई प्यार भी नहीं पैदा होया, क्योंकि विचार कोई नहीं, ते अमृत वेला भी नहीं। लेकिन यह चलता पिया कि आखे मंगे देहे दे, तो महाराज कहंदे ने, इस तरह के कर्मां नाल जिन्हां नाल कामना जुड़ी हुई है, कर्मी आवे कपड़ा है, फिर जन्म होगा, शरीर फिर मिलेगा, फिर जन्म होगा। क्यों? कामना जो कीती है, कामना करके जो कर्म कीता है, तो हुण एक बीज बोया है, फल तक पहुंचण वास्ते ते भविष्य चाहिए रहना, कुछ ते समा चाहिए रहे। ते कामना रोज रोज चलती रहे, ते कामना अधीन मनो कर्म रोज करता रहे, तो कामना भविष्य दे पूरी होगी, हुणे नहीं होण लगी। ये मैं अर्ज कर दिया, मैं बीज हुण बोया, मैं बूटा हुण अंब दा लाया, चलो मैं सवेरे लाया तो हुण शामी आखा मैनू अंब चाहिए ने, नहीं, साल दो साल चार साल उड़ीकते कर। कोई भी बीज उस वक्त प्रफुल्लित नहीं होंदा, हफ्ता दो हफ्ते महीना दो महीने साल दो साल दस साल उड़ीक करनी पैंदी है। इस तरह ही कर्म ने जो कामना अधीन किए जाते हैं, तो फिर भविष्य तो इस तरह अगर भविष्य अगां चलता रहा, तो वह भविष्य अगला जन्म करा देता, क्योंकि एक दिन मौत आ जाती है, तो भविष्य मनुख का बने जो उसने कामनावां कीतियां सन वो अगे चलिया गई, दस साल बाद पूरियां होनी सन, जिंदगी रही ने, यह कामनावां फिर जन्म करांगे, फिर कपड़ा मिलेगा, फिर झोली मिलेगी। यह कर्मां का फल कौन भोगेगा? तो फिर कपड़ा तो चाहिए, जिस झोली तो चाहिए जिस दे छपाना है। तो कर्मे आवे कपड़ा, उन्हां कर्मां करके शरीर का चोला फिर मिलेगा। پھر ایک کپڑا ملے گا، اینو پھر آنا پائے گا۔ اس واسطے کہندے نے کامنا مٹ گئی تو بھوش مٹ گیا۔ تے کامنا آخر کسے پھل دی اچھا نو رکھ کے کیتی جاندی ہے تے پھل بھوش دے چاہے۔ اس واسطے گربانی کہندی کاہوں پھل کی اچھا نہیں بانچے، چھڈ دوں پھل نو ہی چھڈ دوں، تاکہ تیری کامنا، تاکہ تیرا دھیان بھوش دے چنا جائے، اگے نہ جائے، یہ تے بار بار جنم کرا دے گی۔ کامنا دے چلو ایک بچہ جی رہا ہے برداشت کیتا جا سکتا ہے، چلو ایک جوان بھی جی رہا ہے ناقابل معاف تے نہیں لیکن پھر بھی نظر انداز کیتا جا سکتا ہے، اور ایک بڈھا بھی سنسارک کامنا دے جی رہا ہے اجے بھی کامنا من، یہ قابل معاف نہیں ہے، یہ تو پھٹکار پان جوگا ہوا ہے، حد ہو گئی۔ اتنی زندگی تو کامنا چ بتیت کیتی اجے بھی نہیں سیکھیا، اور کامناواں دا بوجھ ودائی جا رہا ہے، اپنا جنم ہور ودائی جا رہے ہیں، ہور جنم ہوئے گا، کیونکہ جتنی کامناواں تو کر رہے ہیں یہ ساریاں پوریاں ہونے، کپڑا اتنا بڑا نہیں ہے، یہ کپڑا اتنا لمبا نہیں ہے، 70 سال رہے گا، 80 سال رہے گا، اور کتنا کرے گا۔ تو جتنی تیریاں کامناواں نے اس واسطے یہ کپڑا بہت بڑا چاہیے، بہت بڑا چاہیے۔ کامنا ہمیشہ اگے بھوش دے چلی جاندی ہے، کامنا دی سماپتی بھوش دی سماپتی، بھوش دی سماپتی جنم مرن دی سماپتی، یہ بھی مرض کر دیا۔ اس واسطے صاحب کہندے کرمی آوے کپڑا، کامنا کر کے جو تو کرم کرے گا اور کردا ہی رہے گا، پھر کپڑا ملے گا، پھر چولا ملے گا، پھر جنم ہوے گا، ندری موک دوار، پر مکتی تے اس دی بخشش نال۔ تو اس دی بخشش کس تے ہوندی ہے؟ امرت ویلا سچ نہ وڈیائی وچ، اس تے ہوندی ہے، وہ بخشش دا پاتر بن جاندہ ہے، مکتی ہو جاندی ہے، وہ تلین ہو جاندہ ہے۔ اس طرح سورج کرن ملے جھلکا جل ہوا رام، جوتی جوت سمپورن تھی، وہ تے سمپورن ہو گیا، مکمل ہو گیا، وہ دی یاترا سمپورن ہو گئی، وہ تے پرماتما ہو گیا۔ جسنو موکھ دوار دی پراپتی ہو جائے تو اس دی درشٹی کی بن جاندی ہے، کیونکہ مر کے مکتی نہیں ہوندی، گربانی مر کے مکتی نہیں مل من دی، جو جیون مکت نہیں ہویا مر کے کتے ہی مکت نہیں ہوئے گا، جیڑی چیز جیوندیاں جی نہیں لبی مر کے کس طرح لبے گی، یہ بھی میں عرض کر دیا۔ جو جیوندیاں جی مل گیا سمجھ لو بس وہی ہے، وہی اگاں چلے گا، جو جیوندیاں جی نہیں ملے تو مر کے کی خاک ملے گا؟ جیوندیاں جی مکتی نہیں ملی، جیوندیاں جی پرماتما دی جھلک نہیں آئی تو مر کے کی خاک آئے گی؟ وہ کوئی کامناواں ہون گیا جو بھوش وچ لے گئی نے، کامناواں تو رہت ہو جانا بھوش تو رہت ہو جاندا ہے، اور جیسے بھوش مٹیا منک جڑ جاندا ہے۔ ندری موکھ دوار، انو موکھ دوار دی پراپتی ہو گئی ہے، پہچان نانک اے وے جانیے سب آپے سچا، وہ تو انج جاند ہے سب کچھ سچ ہی سچ ہے، پرماتما ہی پرماتما ہے، اور کچھ بھی نہیں۔ یہ تن بھی ہوئی، یہ من بھی ہوئی، یہ دھن بھی ہوئی، یہ جگت بھی ہوئی، ہوں ایسا کچھ بھی نہیں جو اس تو بنا ہوئے، یہ اس دی درشٹی بن جاندی۔ اگر وہ جیوندیاں جی اس طرح ہو گیا تو شریر دے دیاگ تو بعد اسے مول ستا دے چلین ہو جائے گا، آونے جامنے اس دے مٹ جان گے۔ یہ چوتھی پوڑی دی تچھ بودی انسار، چونکہ سمے دی گتی نوں میں سامنے رکھنا ہے، یہ پوڑی پرکرن تین چار رکھ دی سی، پرتھم ایشور دی بھاشا، دوسرا کامنا ادھین کرم، تیسرا بھاونا تے وچار۔ یہ تین پہلو ایسے نے جو سمجھن سمجھان والے نے۔ چلو اتنی سما سی اور اتنی سمرتھا سی، تھوڑے سامنے جو ہے وچار رکھیے۔ پنجویں پوڑی کل آپ جی سامنے رکھاں گے، تھا پیا نہ جائے کیتا نہ ہوئے آپے آپ نرنجن سوئے، جس ڈھنگ نال گرو نانک دیو جی کہن گے، کیونکہ ساری جڑی جب جی صاحب ہے اگر سمجھے چاہ گئی تو میں سمجھدا سارے دنیا دے دھرم گرنتھ سمجھ دے چاہ گئے، سب کچھ سمجھ دے چاہ گئے، سب کچھ دا پتہ چل گیا۔ ایشور دا تت سار نچوڑ دھن گرو نانک دیو جی مہاراج نے اس بانی دے چ ورنن کر دیتا ہے، بیان کر دیتا ہے۔ ਔਰ ਸਹਿਜੇ ਸਹਿਜੇ ਮਨੁੱਖ ਦੀ ਸੁਰਤ ਨੂੰ ਉੱਥੇ ਪਹੁੰਚਾਇਆ ਕਿੱਥੇ ਸੱਚ ਖੰਡ ਵਸੇ ਨਿਰੰਕਾਰ, ਉੱਥੇ ਲੈ ਗਏ ਨੇ। ਤੋ ਪੰਜਵੀਂ ਪੌੜੀ ਦੇ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਤੇ ਸਮਾਪਤੀ ਕਰਾਂਗੇ, ਫਿਰ ਨਦੀ ਨਾਉ ਸੰਜੋਗੀ ਮੇਲੇ ਆਪ ਦੇ ਦਰਸ਼ਨ। ਇਤਨੀ ਸੇਵਾ ਇਸ ਵਕਤ ਪ੍ਰਵਾਨ ਕਰਨੀ, ਬਾਰ ਬਾਰ ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।